साखी छेवी श्री दातू जी गोइंदवाल विच गुरु के दीवान सजदे हन लंगर चलदा है दूर दूर तो लोकी आके किरतार्थ होके जांदे हन। कवि संतोख सिंह जी एवं लिखदे हन, इस प्रकार गुरु को जस फैला सुन सुन आए दर्श हित गैला लोक अनेक कामना तारे सब पावत जब रूप निहारे ग्राम पुरन को लोक कनेरे ग्राम पुरन के लोक कनेरे आवत दर्शें पाग बडेरे लगे दीवान महान महंश संगत नित प्रत आए विशेष उत्तम ब्रंद उपायन लगावे अंगीकार ना होए हटावे जेतक देग बिखे लग जाए ग्रहण करे सो नरगन खाए लंगर चले अतोट विसाला होवन लगे प्रात ही काला जब दयोस आवे मध्यान तब सतगुर पहुंचे हित खान अचहे उगरा होए अलूना सो भी तनक उदर रहे ऊना संगत कटरस का खाए आहारा मदर तुरश जे अनक प्रकारा तब ते संगत बरतत रहे आन अचह भोजन जो चह नह किसहु हट कारण होए देश विदेशी लह सब कोए जह के सुजस विशाल प्रकाशा सिख्यान मन में हेत हुलासा। इस प्रकार गुरुद्वारे तो सतनाम दा प्रचार हो रहा सी ते जगत दा उदार हो रहा सी। खडूर विच श्री दासू जी तां हुण तजर्बा करके चुप चाप बैठे सन पर दातू जी नूं स्वार्थी मित्र चुकदे रहिंदे सन। इस लई दासू जी दे तजर्बे मगरों दातू जी ने आसन जमा के बैठना ते प्राणायाम करना सिखिया जिस नाल उन्हां ने समझिया कि करामाती शक्ति जां सिद्धि प्राप्त हो जाएगी ते वर श्राप दे सकांगे। सिद्ध आसन एक प्रसिद्ध योगिक आसन दा नाम है या सिद्धां दे आसन दी भी मुराद हो सकती है। ये ओह आदर्श हन हठ योगियां वाला आदर्श। ये ओह आदर्श हठ योगियां वाला सी जिस नूं गुरु नानक देव जी ना पसंद करदे ते उन्हां नूं मुक्त मार्ग दा उपदेश दिया करदे सी। योग दर्शन विच सिद्धियां दी प्राप्ति लई तीसरा ध्यास सारा दिता है। मुक्ति मार्ग लई योग भी रिद्धियां सिद्धियां दा त्याग दसदा है ते चौथे विच केवल मुक्ति ही केवल मुक्ति दी प्राप्ति दा मार्ग सिखलांदा है। पर प्रभु दी माया ऐसी है कि मुक्त मार्ग वल्लों अटकारे पा पा के अपनी लुभायमानता विच किवें ना किवें अटका लैंदी है जिन्हां विचों सिद्धियां दी प्राप्ति भी एक है। कुछ ऐउं दी गल जापदी है कि कर्मकांडी ते वर्ण आश्रमी लोक भी खुणस के घर विचों दुफेटे पवाउंदे से। सो एक दिन श्री दातू जी गोइंदवाल पहुंचे संझा समय दा दीवान सज रहा सी। श्री गुरु जी समाधि स्थित गद्दी ते बिराज रहे सन रबाबी कीर्तन कर रहे सन संगत मगन बैठी कोई गुरु के ध्यान विच जुड़ रहा सी कोई सिमरन द्वारा लिव विच सी कोई विचार विच अनात्म तो आत्मा विच टिक रहा सी कोई शब्द रस विच लीन सी। इतना बड़ा समाज ते रंग देख के शांति प्रभाव पैण दी थां अगन भड़क उठी जिवें अणबुझ कली दे ठंडे वट्टे उत्ते ठंडे पानी दे पैण नाल अंदरली छुपी तप्त भड़क उठदी है। माया ने प्रेरिया कि इस दरबार दे विचकार गद्दी उत्ते मैं चाहीदा सी। ईरखा ने क्रोध चाढ़ दिता ते बेविचारी छा दिती। दातू जी अगे वधे ते सतगुरु जी नूं इक लत कढ मारी आप आसन तो डिग पए। अचानक दी सट पैन करके शरीर विच कंबणी जही आई पर गुरु जी ने ਝੱਟ ਆਪਾ ਸੰਭਾਲਿਆ ਤੇ ਤੱਕੇ ਡਿੱਠਾ ਕਿ ਗੁਰੂ ਸੁੱਤ ਖੜਾ ਹੈ ਤੇ ਕੁਛ ਗੁੱਸੇ ਦੇ ਵਾਕ ਕਹਿ ਰਿਹਾ ਹੈ। ਲੱਤ ਇਸੇ ਨੇ ਮਾਰੀ ਹੈ। ਦਾਤੂ ਹੁਣ ਸਿੰਘਾਸਨ ਤੇ ਬਹਿ ਗਿਆ। ਆਪ ਨੇ ਸ੍ਰੀ ਦਾਤੂ ਜੀ ਦੇ ਚਰਨ ਫੜ ਲਏ ਤੇ ਕੁੱਟਣ ਲੱਗ ਪਏ। ਫਿਰ ਬੋਲੇ, ਆਪ ਦੇ ਚਰਨਾਂ ਨੂੰ ਮਾਰਨ ਨਾਲ ਸੱਟ ਲੱਗੀ ਹੋਵੇਗੀ। ਬੁੱਢੇ ਦੇ ਹੱਡ ਕਰੜੇ ਹੁੰਦੇ ਹਨ। ਆਪ ਮੇਰੇ ਗੁਰਦੇਵ ਦੇ ਸਪੁੱਤਰ ਹੋ, ਖੇਦ ਹੋਇਆ ਹੋਵੇਗਾ ਲੱਤ ਮਾਰਨ ਦੀ ਖੇਚਲ ਦਾ। ਆਗਿਆ ਕਰੋ, ਕਿਉਂ ਗੁੱਸੇ ਹੋ ਤੇ ਆਪ ਕੀ ਚਾਹੁੰਦੇ ਹੋ? ਮਿੱਠੇ ਵਾਕਾਂ ਦਾ ਮਿਰਦੁਲ, ਚਰਨ ਚਾਪਣ ਦੀ ਸੇਵਾ ਦਾ ਅਸਰ ਠੰਡ ਵਾਲਾ ਨਾ ਹੋਇਆ। ਦਾਤੂ ਜੀ ਸਮਝੇ ਕਿ ਡਰ ਗਏ ਹਨ ਤੇ ਮਿੰਨਤਾਂ ਕਰਦੇ ਹਨ। ਸਾਰੇ ਕਮਜ਼ੋਰ ਦਿਲ ਫੌ ਮਾਰ ਕੇ ਸਮਝਿਆ ਕਰਦੇ ਹਨ ਕਿ ਅਸੀਂ ਠੀਕ ਠਾਕ ਕਰ ਰਹੇ ਹਾਂ। ਸੋ ਇਹ ਸਮਝ ਕੇ ਕਿ ਡਰ ਗਏ ਹਨ, ਦਾਤੂ ਜੀ ਹੋਰ ਕੜਕ ਕੇ ਬੋਲੇ, ਗੱਦੀ ਦਾ ਮਾਲਕ ਮੈਂ, ਸੰਗਤਾਂ ਦਾ ਮਾਲਕ ਮੈਂ, ਤੂੰ ਕੌਣ ਹੈ ਗੁਰੂ ਬਣਨ ਵਾਲਾ ਤੇ ਕੁਜਾਤਾਂ ਇਕੱਠੀਆਂ ਕਰਨੇ ਵਾਲਾ? ਤੂੰ ਦਾਸ, ਸਾਨੂੰ ਤੇਰੀ ਹੋਰ ਸੇਵਾ ਦੀ ਲੋੜ ਨਹੀਂ। ਬਸ ਇਹੋ ਆਗਿਆ ਹੈ ਕਿ ਇੱਥੋਂ ਹੁਕਮ ਹੈ ਕਿ ਇੱਥੋਂ ਚਲੇ ਜਾਓ। ਮਾਲਕ ਆ ਗਏ ਹਨ, ਸੇਵਕ ਦਾ ਕੋਈ ਕੰਮ ਨਹੀਂ ਹੈ ਹੁਣ ਇੱਥੇ ਬੈਠਣ ਦਾ, ਚਲੋ ਜਾਓ। ਇਹ ਵਾਕ ਸੁਣ ਕੇ ਸ੍ਰੀ ਗੁਰੂ ਜੀ ਠੰਡੀ ਰੁਮਕ ਦੀ ਸਮੀਰ ਵਾਂਗੂ ਚਾਲੇ ਪਾ ਗਏ। ਦਾਤੂ ਜੀ ਪੈਰ ਲਮਕਦੇ ਸਿੰਘਾਸਨ ਤੇ ਬੈਠੇ ਚੁਫੇਰਾ ਤੱਕਦਾ ਰਹੇ। ਹੁਣ ਸੂਰਜ ਡੁੱਬ ਚੁੱਕਾ ਸੀ, ਹਨੇਰਾ ਆ ਰਿਹਾ ਸੀ। ਸੰਗਤ ਪਹਿਲੋਂ ਤਾਂ ਚੁੱਪ ਚਾਪ ਬੈਠੀ ਗੁਰੂ ਜੀ ਦੀ ਅਤਿਅੰਤ ਨਿਮਰਤਾ ਨੂੰ ਤੱਕਦੀ ਰਹੀ। ਕੋਈ ਡਰਦਾ ਮਾਰਿਆ ਕੁਸਕਿਆ ਨਾ ਕਿ ਮਤਾਂ ਧੀਰਜ ਦੀ ਅਵਧੀ ਗੁਰੂ ਜੀ ਸਾਡੇ ਤੇ ਖਫਾ ਹੋਣ, ਜੋ ਅਸਾਂ ਖਿਮਾ ਧਾਰੀ ਸੀ ਤੇ ਤੁਸਾਂ ਅਖਿਮਾ ਕਿਉਂ ਧਾਰੀ? ਹੁਣ ਜਦ ਗੁਰੂ ਜੀ ਚਲੇ ਗਏ ਤਾਂ ਸਿੱਖ ਸੰਗਤਾਂ ਇੱਕ ਇੱਕ ਦੋ ਦੋ ਕਰਕੇ ਉੱਠ ਗਈਆਂ। ਰਬਾਬੀ ਪਹਿਲੋਂ ਹੀ ਉੱਠ ਗਏ ਸਨ। ਅੰਤ ਦੀਵਾਨ ਵਿੱਚ ਸਿੰਘਾਸਨ ਪਰ ਦਾਤੂ ਜੀ ਤੇ ਉਦਾਲੇ ਚਾਰ ਪੰਜ ਨਾਲ ਆਏ ਖੋਟੇ ਮੰਤਰ ਪੜਾਉਣ ਤੇ ਚੁੱਕਾਂ ਦੇਣ ਵਾਲੇ ਹੀ ਰਹਿ ਗਏ। ਕੁਛ ਦੇਰ ਬਾਅਦ ਇਨ੍ਹਾਂ ਨੇ ਰਾਤ ਖਾਣ ਪੀਣ ਤੇ ਸੌਣ ਦਾ ਪ੍ਰਬੰਧ ਕੀਤਾ। ਸਵੇਰੇ ਇਨ੍ਹਾਂ ਨੇ ਦੀਵਾਨ ਲਗਾਇਆ ਪਰ ਕੋਈ ਸਿੱਖ ਨਾ ਆਇਆ। ਖਡੂਰ ਦੇ ਨਾਲ ਆਏ ਇੱਕ ਦੋ ਡੂਮਾਂ ਨੇ ਕੁਛ ਸ਼ਬਦ ਪੜ੍ਹੇ ਪਰ ਸੁਣਨ ਵਾਲੇ ਦਾਤੂ ਜੀ ਤੇ ਉਹਨਾਂ ਦੇ ਪ੍ਰੇਰਕ ਸੰਗੀਆਂ ਤੋਂ ਸਿਵਾ ਕੋਈ ਨੇੜੇ ਨਾ ਫੜਕਿਆ। ਦਿਨ ਚੜ੍ਹਦਿਆਂ ਤਾਈ ਸਾਰੇ ਨਗਰ ਵਿੱਚ ਖਬਰ ਤੁੰਮ ਗਈ ਕਿ ਗੁਰੂ ਸਾਹਿਬ ਅਲੋਪ ਹੋ ਗਏ ਹਨ। ਫਿਰ ਤਾਂ ਸਿੱਖ ਜੋ ਬਾਹਰੋਂ ਆਏ ਸਨ ਗੋਂਦਵਾਲ ਤੋਂ ਵਿਦਾ ਹੋ ਗਏ, ਕੋਈ ਢੂੰਡ ਭਾਲ ਕਰਨ ਤੇ ਕੋਈ ਘਰਾਂ ਨੂੰ। ਲਾੜੇ ਦੇ ਲੋਪ ਹੋਣ ਨਾਲ ਜੰਜ ਲੋਪ ਹੋ ਗਈ। ਜਿਸ ਜੰਜ ਵਿੱਚ ਦਾਤੂ ਜੀ ਲਾੜਾ ਬਣਨ ਆਏ ਸਨ ਉਹ ਨਹੀਂ ਰਹੀ ਤਾਂ ਲਾੜਾ ਬਣਨ ਦੀ ਹਵਸ ਵਾਲੇ ਦਾਤੂ ਜੀ ਇਕੱਲੇ ਖੜੇ ਬੇਸੱਦੇ ਤੇ ਬੇਲੋੜੇ ਪ੍ਰਾਹੁਣੇ ਵਾਂਗੂ ਹਰਿਆਨ ਰਹਿ ਗਏ। ਇਉਂ ਆਪਣੇ ਜ਼ੋਰ ਨਾਲ ਪ੍ਰਾਪਤ ਕੀਤੇ ਪਦ ਨੂੰ ਪਦਵੀ ਪ੍ਰਭਾਵ ਤੋਂ ਖਾਲੀ ਦੇਖ ਕੇ ਅੰਤ ਇੱਕ ਦਿਨ ਜੋ ਕੁਛ ਗੁਰੂ ਕੇ ਘਰ ਕਾ ਦੀਵਾਨ ਦਾ ਲੰਗਰ ਦਾ ਹੱਥ ਲੱਗਾ ਖੱਚਰਾਂ ਤੇ ਲੱਦ ਕੇ ਆਪ ਜੀ ਖਡੂਰ ਨੂੰ ਟੁਰ ਪਏ। ਗੁਰੂ ਕੀ ਘੋੜੀ ਲੈਣ ਦਾ ਵੀ ਯਤਨ ਕੀਤਾ ਪਰ ਉਸਨੇ ਸੀਖ ਪਾ ਹੋ ਕੇ ਕਿਸੇ ਨੂੰ ਆਪਣੇ ਤੇ ਸਵਾਰ ਨਾ ਹੋਣ ਦਿੱਤਾ। ਦਾਤੂ ਜੀ ਨੇ ਹਾਰ ਵਰਗੀ ਜਿੱਤ ਲਈ ਪਰ ਜਿੱਤ ਗਲੇ ਦਾ ਹਾਰ ਹੋ ਗਈ। ਗੁਰੂ ਜੀ ਤਾਂ ਲੋਪ ਕਰ ਦਿੱਤੇ ਪਰ ਆਪ ਗੁਰੂ ਨਾ ਬਣ ਸਕੇ। ਸੰਤਾਂ ਦੀ ਸੂਗ, ਗੁਰਮੁਖਾਂ ਦੀ ਕਿਰਣਾ ਪੱਲੇ ਪਈ। ਉਹਨਾਂ ਦੇ ਸਾਥੀ ਤੇ ਉਹ ਗੁਰਿਆਈ ਨੂੰ ਮਾਇਕ ਪ੍ਰਾਪਤੀ ਸਮਝਦੇ ਸਨ। ਸੋ ਲੰਗਰ ਦਾ ਸਮਾਨ, ਗੁਰੂ ਜੀ ਦੇ ਘਰ ਦਾ ਵਲੇਵਾ, ਦੀਵਾਨ ਦਾ ਸਮਾਨ ਆਦਿ ਲੈ ਕੇ ਇੱਕ ਦਿਨ ਸੰਝਾਂ ਤੋਂ ਪਹਿਲੋਂ ਟੁਰ ਪਏ। ਇਹ ਗੱਲ ਕਿ ਦਾਤੂ ਨੇ ਗੁਰੂ ਕਾ ਮਾਲ ਅਸਬਾਬ ਧਨ ਦੌਲਤ ਬਹੁਤ ਲੁੱਟਿਆ ਹੈ ਤੇ ਲੈ ਕੇ ਖਡੂਰ ਜਾ ਰਿਹਾ ਹੈ, ਇਰਦ ਗਿਰਦ ਦੇ ਗੁੰਡੇ ਧਾੜਵੀਆਂ ਆਦਿਕਾਂ ਵਿੱਚ ਪਹੁੰਚ ਗਈ। ਆ ਉਹਨਾਂ ਨੇ ਅੱਧ ਵਿਚਾਲੇ ਰਾਹ ਰੋਕਿਆ ਤੇ ਸਾਰਾ ਕੁਛ ਖੋਹ ਲਿਆ। ਇਸ ਵੇਲੇ ਜੋ ਘੋਲ ਘਮੱਟਾ ਹੋਇਆ, ਦਾਤੂ ਜੀ ਦੇ ਪੈਰ ਤੇ ਡਾਢੀ ਸੱਟ ਲੱਗੀ ਜਿਸ ਨੇ ਅੱਤ ਦਾ ਦੁਖੀ ਕਰ ਦਿੱਤਾ। ਇੱਕ ਭਰਾ ਨੇ ਸਿਰ ਵਿੱਚ ਖਫਕਾਨ ਦਾ ਦੁੱਖ ਝੱਲਿਆ ਸੀ ਜੋ ਉਹਨਾਂ ਨੇ ਮਾਤਾ ਜੀ ਦੀ ਸੰਮਤੀ ਨਾਲ ਭੁੱਲ ਬਖਸ਼ਾ ਕੇ ਦੂਰ ਕਰ ਲਿਆ ਸੀ। ਦੂਏ ਨੇ ਪੈਰ ਤੇ ਸੱਟ ਖਾਧੀ, ਗੁਰਿਆਈ ਤਾਂ ਪੱਲੇ ਨਾ ਪਈ ਪਰ ਪੀੜ ਤੇ ਪੀੜ ਸਹੇੜ ਲਈ ਪਰ ਪੈਰ ਤੇ ਪੀੜ ਸਹੇੜ ਲਈ ਮਿੱਠਾ ਕਰਕੇ ਖਾਇਆ, ਮਿੱਠਾ ਕਰਕੇ ਕੌੜਾ ਖਾਇਆ, ਤਿੰਨ ਕੌੜੇ ਤਨ ਰੋਗ ਜਮਾਇਆ। ਮਿੱਠਾ ਕਰਕੇ ਕੌੜਾ ਖਾਇਆ, ਤਿੰਨ ਕੌੜੇ ਤਨ ਰੋਗ ਜਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।